ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਓਏ ਸਗਲੇ ਦੁੱਖ ਜਾਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਸੁਣੀ ਅਰਦਾਸ, ਸੁਆਮੀ ਮੇਰੇ ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਏਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਉ ਏਹੋ ਸਹਿਬੇ ਕਮਾਲ, ਸਾਹਿਬੇ ਇਕਬਾਲ, ਸਾਹਿਬੇ ਦੋ ਆਲਮ, ਸਰਵਰ ਏ ਕੈਨਾਤ, ਮੁਜਸਮਾ ਏ ਆਬੇ ਹਯਾਤ। ਸ਼ਬਦ ਗੁਰੂ, ਬਾਣੀ ਗੁਰੂ, ਸੱਚ ਗੁਰੂ, ਸਮਰੱਥ ਗੁਰੂ, ਐਸੀ ਪਾਵਨ ਪਵਿੱਤਰ ਸੋਭਾ ਵਡਿਆਈ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜੇ ਦੀਵਾਨਾ ਅੰਦਰ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਤਿਨ੍ਹਾਂ ਦਾ ਪਾਵਨ ਪ੍ਰਕਾਸ਼ ਦਿਹਾੜਾ 23 ਨਵੰਬਰ ਦਿਨ ਸ਼ੁੱਕਰਵਾਰ ਨੂੰ ਆ ਰਿਹਾ ਹੈ। ਇਸ ਦੇ ਸੰਬੰਧ ਵਿੱਚ ਗੁਰਮਤ ਵਿਚਾਰ, ਸਤਿਗੁਰਾਂ ਦਾ ਜੀਵਨ ਇਤਿਹਾਸ, ਉਨ੍ਹਾਂ ਦੀ ਵਿਚਾਰਧਾਰਾ, ਉਨ੍ਹਾਂ ਦੇ ਬਚਨਾਂ ਵਿੱਚੋਂ ਆਪਾਂ ਸਤਿਗੁਰੂ ਜੀ ਦਾ ਜੀਵਨ ਦਰਸ਼ਨ ਕਰਦੇ ਆ ਰਹੇ ਹਾਂ। ਚੱਲ ਰਹੇ ਵਿਚਾਰ ਨੂੰ ਅੱਗੇ ਤੋਰਨ ਤੋਂ ਪਹਿਲਾਂ ਬੇਨਤੀ ਹੈ, ਕਲੰਗੀਧਰ ਪਾਤਸ਼ਾਹ, ਸਰਬੰਸ ਦਾਨੀ ਪਿਤਾ, ਅੰਮ੍ਰਿਤ ਕੇ ਦਾਤੇ, ਸ਼ਮਸ਼ੇਰੇ ਬਹਾਦਰ, ਪੁੱਤਰਾਂ ਦੇ ਦਾਨੀ, ਆਪੇ ਗੁਰ ਚੇਲਾ, ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ੀ ਗੁਰਫਤਿਹ। ਆਪਸ ਵਿੱਚ ਸਾਂਝੀ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਪੋ ਆਪਣੇ ਸੀਸ ਝੁਕਾਓ ਸਤਿਗੁਰੂ ਜੀ ਦੇ ਅੱਗੇ, ਬਾ ਅਦਵਾਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ, ਤਿਨ੍ਹਾਂ ਨੇ ਜੋ ਸਾਨੂੰ ਰਾਹ ਦਰਸਾਇਆ ਹੈ, ਜੀਵਨ ਜਿਉਣ ਦਾ ਢੰਗ ਦੱਸਿਆ, ਉਹ ਬਹੁਤ ਸੁਕਹਿਣ ਹੈ, ਸੌਖਾ ਹੈ। ਸਹਿਜੇ ਰੂਪ ਦੇ ਵਿੱਚ ਮਹਾਰਾਜ ਨੇ ਸਾਨੂੰ ਜੀਵਨ ਦੀ ਬਾਤ ਸਮਝਾਈ ਹੈ ਕਿ ਅਸੀਂ ਧਰਮ ਵੀ ਕਮਾਉਣਾ ਹੈ ਅਤੇ ਨਾਲ ਧੰਦਾ ਵੀ ਕਰਨਾ ਹੈ, ਕਿਰਤ ਵੀ ਕਰਨੀ ਹੈ, ਕੀਰਤੀ ਵੀ ਕਰਨੀ ਹੈ। ਇਹ ਸਿਧਾਂਤ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੋਦੀਖਾਨੇ ਦੇ ਉੱਪਰ ਨੌਕਰੀ ਕਰਦਿਆਂ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ। ਤਾਂ ਹੁਣ ਵੇਈ ਨਦੀ ਵਿੱਚ ਸਤਿਗੁਰ ਪ੍ਰਵੇਸ਼ ਕੀਤੇ, ਸਾਖੀਕਾਰਾਂ ਦਾ ਵਚਨ ਹੈ ਕਿ ਗੁਰੂ ਨਾਨਕ ਮਹਾਰਾਜ ਦੀ ਪਰਮਾਤਮਾ ਦੇ ਨਾਲ ਭੇਂਟ ਹੋਈ, ਜਿਸ ਦਾ ਜ਼ਿਕਰ ਭਾਈ ਗੁਰਦਾਸ ਨੇ ਵੀ ਕੀਤਾ ਹੈ। ਬਾਬਾ ਪੈਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ, ਪਰਮਾਤਮਾ ਨੇ ਕਿਹਾ ਐ ਨਾਨਕ ਜੀ, ਮੇਰਾ ਸਰਵਗ ਰੂਪ ਹੈ ਜੋ ਚੱਕਰ ਚਿਹਨ ਰੂਪ ਰੰਗ ਤੋਂ ਵੱਖਰਾ ਹੈ। ਮੈਨੂੰ ਸਾਰੇ ਨਹੀਂ ਦੇਖ ਸਕਦੇ, ਤੁਹਾਨੂੰ ਦੇਖ ਸਕਦੇ ਨੇ। ਫਿਰ ਮੈਨੂੰ ਸਾਰੇ ਸੁਣ ਨਹੀਂ ਸਕਦੇ, ਤੁਹਾਨੂੰ ਸੁਣ ਸਕਦੇ ਨੇ। ਮੇਰਾ ਆਕਾਰ ਕੋਈ ਨਹੀਂ, ਤੁਹਾਨੂੰ ਮੈਂ ਆਕਾਰ ਵਿੱਚ ਭੇਜਿਆ ਹੈ, ਇਸ ਲਈ ਮੈਂ ਆਪਣੀਆਂ ਸਾਰੀਆਂ ਬਰਕਤਾਂ ਤੁਹਾਨੂੰ ਦੇਖ ਕੇ ਸੰਸਾਰ ਤੇ ਭੇਜਿਆ ਹੋਇਆ ਹੈ। ਮੈਂ ਗੁਰ ਪਰਮੇਸ਼ਰ, ਤੂੰ ਗੁਰ ਪਰਮੇਸ਼ਰ, ਮੈਂ ਪਾਰ ਬ੍ਰਹਮ ਪਰਮੇਸ਼ਰ, ਜੋ ਮੇਰੇ ਕੋਲ ਉਹ ਮੈਂ ਤੇਰੀ ਝੋਲੀ ਵਿੱਚ ਪਾ ਦਿੱਤਾ। ਨਿਮਰਤਾ ਦੇ ਭਾਂਡੇ ਵਿੱਚ ਨਾਮ ਦੀ ਦਾਤ ਲੈ ਕੇ ਗੁਰੂ ਨਾਨਕ ਮਹਾਰਾਜ ਇਹ ਸੰਸਾਰ ਤੇ ਆਇਆ। ਗੁਰੂ ਨਾਨਕ ਮਹਾਰਾਜ ਦੇ ਘਰ ਵਿੱਚ ਸਭ ਤੋਂ ਵੱਡੀ ਦਾਤ ਜੇ ਕੋਈ ਹੈ, ਉਹ ਨਾਮ ਹੈ। ਇੱਥੇ ਕਿਸੇ ਵੀ ਵਹਿਮ ਭਰਮ ਨੂੰ, ਕਰਮ ਕਾਂਡ ਨੂੰ ਕੋਈ ਜਗ੍ਹਾ ਨਹੀਂ। ਤੁਹਾਨੂੰ ਵਾਰ ਵਾਰ ਇਹ ਵਚਨ ਮਿਲਣਗੇ, ਨਾਨਕ ਕੈ ਘਰ ਕੇਵਲ ਨਾਮ। ਇਹ ਘਰ ਦੇ ਵਿੱਚ ਕੇਵਲ ਤੇ ਕੇਵਲ ਨਾਮ ਦੀ ਵਡਿਆਈ ਹੈ। ਜੇ ਸਤਿਗੁਰ ਤੀਰਥ ਦੀ ਗੱਲ ਕਰਨਗੇ ਨਾ, ਉੱਥੇ ਵੀ ਨਾਲ ਨਾਮ ਸ਼ਬਦ ਜੋੜਿਆ, ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜੇ ਦਾਨ ਪੁੰਨ ਦੀ ਗੱਲ ਕਰਨਗੇ ਤਾਂ ਉੱਥੇ ਵੀ ਇਹ ਵਚਨ ਕਿਹਾ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਜੇ ਇਹ ਘਰ ਵਿੱਚ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਦਾ ਵੱਲ ਦੱਸਿਆ ਤਾਂ ਉੱਥੇ ਵੀ ਇਹ ਵਚਨ ਮਿਲੇਗਾ, ਵੇਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ। ਇਹ ਜਿੰਨੇ ਵੀ ਧਰਮ ਦੇ ਨਾਂ ਤੇ ਕਰਮ ਚੱਲਦੇ, ਸਾਰਿਆਂ ਤੋਂ ਸ੍ਰੋਮਣੀ ਕਰਮ ਵਾਹਿਗੁਰੂ ਜੀ ਦਾ ਨਾਮ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਤਾਂ ਇਸ ਘਰ ਵਿੱਚ ਸਭ ਤੋਂ ਵੱਡੀ ਦਾਤ ਹੈ ਨਾਮ ਦੀ, ਤੇ ਪੈਂਦੀ ਕਿੱਥੇ ਹੈ? ਉਹ ਨਿਮਰਤਾ ਦੇ ਭਾਂਡੇ ਵਿੱਚ। ਬਾਬਾ ਪੈਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ। ਤਾਂ ਹੁਣ ਸਤਿਗੁਰੂ ਜੀ ਨੇ ਇਹ ਸੰਸਾਰ ਵੱਲ ਆਪਣੀ ਨਜ਼ਰ ਪਾਈ ਹੈ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਜੋ ਪਰਮਾਤਮਾ ਨਾਲ ਭੇਂਟ ਹੋਈ, ਵਿਚਾਰ ਹੋਈ, ਉਹਦਾ ਜ਼ਿਕਰ ਕਰ ਰਹੇ ਭਾਈ ਗੁਰਦਾਸ। ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਛਾਈ। ਧਿਆਨ ਦਿਓ, ਧਰਮ ਦਾ ਮਾਰਗ ਕੀ ਹੈ। ਸ਼ੁਰੂਆਤੀ ਜਦੋਂ ਕਿ ਇਸ ਮਾਰਗ 'ਤੇ ਚੱਲਦਾ ਹੈ ਨਾ, ਇਹਦੇ ਵਿੱਚ ਫਿੱਕਾ ਪਾਣ ਹੈ, ਜ਼ਿਆਦਾਤਰ ਬੇਰਸੀ ਹੈ। ਤੁਸੀਂ ਗੁਰਮੁਖਾਂ ਦੇ ਕੋਲੋਂ ਇਹ ਵਚਨ ਸੁਣੋਗੇ, ਜੋ ਵੀ ਸਤਸੰਗੀ ਨੇ ਬਾਣੀ ਪੜ੍ਹਨ ਵਾਲੇ ਕਹਿੰਦੇ ਜੀ ਕੀ ਕਰੀਏ, ਮਨ ਨਹੀਂ ਟਿਕਦਾ, ਕੋਈ ਸਵਾਦ ਨਹੀਂ ਆਉਂਦਾ, ਕੋਈ ਰਸ ਨਹੀਂ ਆਉਂਦਾ, ਤਾਂ ਇਹਦਾ ਉੱਤਰ ਦਿੱਤਾ ਭਾਈ ਗੁਰਦਾਸ ਨੇ। ਸ਼ੁਰੂਆਤੀ ਧਰਮ ਕੀ ਹੈ? ਰੇਤ ਨੂੰ ਫੱਕੇ ਮਾਰਨੇ। ਰੇਤ ਦਾ ਸਵਾਦ ਕੋਈ ਨਹੀਂ ਹੁੰਦਾ, ਮਿੱਟੀ ਦਾ ਬਕਬਕਾ ਹੁੰਦਾ। ਰੇਤ ਅੱਕ, ਅੱਕ ਦੀਆਂ ਕੁਰੰਬਲਾਂ ਨੂੰ ਚੱਬਣਾ ਸ਼ੁਰੂਆਤੀ। ਅੱਕ ਬਹੁਤ ਜ਼ਹਿਰੀਲਾ ਹੁੰਦਾ, ਕੌੜਾ ਹੁੰਦਾ। ਰੇਤ ਅੱਕ ਆਹਾਰ ਕਰ ਰੋੜਾਂ ਦੀ, ਗੁਰ ਕਰੀ ਵਿਛਾਈ। ਸ਼ੁਰੂਆਤੀ ਕੀ ਹੈ? ਮਨ ਨੂੰ ਰੋੜਾਂ ਦੇ ਉੱਪਰ ਸੇਜਾ ਲਾ ਲੈਣੀ, ਇਹ ਸ਼ੁਰੂਆਤੀ ਧਰਮ ਹੈ। ਪਰ ਜਦੋਂ ਕੋਈ ਨਾਮ ਬਾਣੀ ਦਾ ਅਭਿਆਸ ਕਰਦਾ, ਇੱਕ ਦਿਨ ਐਸਾ ਆ ਜਾਂਦਾ ਕਿ ਚਰਖੜੀਆਂ ਤੇ ਚੜ ਕੇ ਵੀ ਕਹਿੰਦਾ ਕਬੀਰ, ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ। ਪਰ ਇਹ ਵਸਤਾ ਸ਼ੁਰੂ ਚ ਨਹੀਂ ਆਉਂਦੀ, ਇੰਨਾ ਧਿਆਨ ਰੱਖਣਾ। ਜਿਸ ਦਿਨ ਪਹਿਲਾ ਕਦਮ ਪੁੱਟੋਗੇ, ਇੱਥੇ ਬੇਰਸੀ ਹੈ। ਇਉਂ ਐ ਵੀ ਜਿਵੇਂ ਅੱਕ ਦੀਆਂ ਕੁਰੰਬਲਾਂ ਚੱਬਣੀਆਂ ਹੋਣ, ਇਉਂ ਐ ਜਿਵੇਂ ਰੋਡਾਂ ਦੇ ਉੱਪਰ ਸੌਣਾ ਹੋਵੇ। ਪਰ ਜਦੋਂ ਕੋਈ ਨਾਮ ਬਾਣੀ ਦਾ ਅਭਿਆਸ ਕਰਦਾ, ਇੱਕ ਦਿਨ ਐਸੀ ਅਵਸਥਾ ਤੇ ਪੁੱਜ ਜਾਂਦਾ ਕਿ ਉਹ ਮੌਤ ਨੂੰ ਵੀ ਮਖੌਲਾਂ ਕਰਦਾ, ਉਹਦੇ ਵਿੱਚੋਂ ਵੀ ਉਹਨੂੰ ਰਸ ਆਉਂਦਾ, ਉਹਦੇ ਵਿੱਚੋਂ ਵੀ ਉਹਨੂੰ ਆਨੰਦ ਆਉਂਦਾ, ਉਹਦੇ ਵਿੱਚੋਂ ਵੀ ਉਹਨੂੰ ਖੇੜਾ ਆਉਂਦਾ। ਰੇਤ ਅੱਕ ਆਹਾਰ ਕਰ ਰੋੜਾਂ ਦੀ, ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ, ਹਰ ਸਿਉ ਬਣ ਆਈ। ਬਾਬਾ ਦੇਖੈ ਧਿਆਨ ਧਰ, ਬਾਬਾ ਦੇਖੈ ਧਿਆਨ ਧਰ। ਸਾਰੀ ਸ੍ਰਿਸ਼ਟੀ ਵੱਲ ਉਹਨਾਂ ਨੇ ਆਪਣੀ ਨਜ਼ਰ ਪਾਈ ਹੈ, ਤਾਂ ਫਿਰ ਕੀ ਦਿਸਿਆ? ਬਾਬਾ ਦੇਖੈ ਧਿਆਨ ਧਰ, ਜਲ ਦੀ ਸਭ ਪ੍ਰਿਥਵੀ ਦਿਸ ਆਈ। ਪ੍ਰਿਥਵੀ ਦੇ ਜੀਵ ਜਲ ਵੱਲ ਰਹੇ ਨੇ, ਕਿਤੇ ਕਾਮ ਦੀ ਅੱਗ, ਕਿਤੇ ਕ੍ਰੋਧ ਦੀ, ਕਿਤੇ ਲੋਭ ਦੀ, ਕਦੇ ਮੋਹ ਦੀ, ਕਿਤੇ ਹੰਕਾਰ ਦੀ, ਝੂਠ ਨਿੰਦਿਆ ਈਰਖਾ ਵਿਤਕਰਾ, ਜਾਤੀ ਭੇਦ, ਧਰਮੀ ਭੇਦ, ਨਸਲੀ ਭੇਦ, ਇਹ ਅੱਗ ਦੇ ਵਿੱਚ ਸੰਸਾਰ ਜਲ ਵੱਲ ਰਿਹਾ। ਕਿਉਂ ਜਲ ਵੱਲ ਰਿਹਾ? ਬਾਜੋ ਗੁਰੂ ਗੁਵਾਰ ਹੈ ਕਰਦੀ ਫਿਰੀ ਲੁਕਾਈ। ਗੁਰੂ ਤੋਂ ਟੁੱਟ ਗਏ, ਬਸ ਹਾਏ ਕੁਰਲਾਹਟ ਮੱਚੀ ਹੋਈ ਹੈ, ਕੋਈ ਵਾਹੇ ਨਹੀਂ ਕਹਿੰਦਾ, ਸਾਰੇ ਹਾਏ ਹਾਈ ਕਹਿ ਰਹੇ ਨੇ। ਤਾਂ ਸਤਿਗੁਰੂ ਜੀ ਨੇ ਵੇਖ ਲਿਆ, ਚਾਰ ਤਰ੍ਹਾਂ ਦੇ ਰੋਗ ਸੀ ਉਹ ਵਕਤ, ਜਿਨ੍ਹਾਂ ਦਾ ਜ਼ਿਕਰ ਹੈ ਬਾਣੀ ਵਿੱਚ, ਜਿੱਥੋਂ ਕੋਈ ਆਸ ਸੀ ਧਰਮ ਦੀ ਕਿ ਇੱਥੋਂ ਧਰਮ ਦੀ ਗੱਲ ਹੋਵੇਗੀ, ਇੱਥੋਂ ਧਰਮ ਪੈਦਾ ਹੋਵੇਗਾ, ਇੱਥੋਂ ਧਰਮ ਦੀ ਵਿਚਾਰ ਮਿਲੇਗੀ, ਕੋਈ ਜੀਵਨ ਜਿਉਣ ਦਾ ਢੰਗ ਮਿਲੇਗਾ। ਪਰ ਹੋ ਕੀ ਗਿਆ? ਕਾਦੀ ਕੋੜ ਬੋਲ ਮਲ ਖਾਏ, ਕਾਜੀ ਕੀ ਕਰ ਰਿਹਾ? ਕਾਜੀ ਕੂੜ ਬੋਲ ਮਲ ਖਾਏ, ਕਾਦੀ ਝੂਠ ਬੋਲ ਕੇ ਮਨ ਨੂੰ ਮਲ ਖਾ ਰਿਹਾ। ਇੱਕੋ ਹੀ ਪ੍ਰਮਾਣ ਬਹੁਤ ਹੈ ਕਿ ਸਰਹੰਦ ਦਾ ਸੂਬਾ ਵਜੀਦਾ, ਉਹਨੇ ਜੋ ਕੁਝ ਕਹਿਣਾ ਸੀ ਉਹਨੇ ਆਪ ਨਹੀਂ ਕਿਹਾ, ਨਹੀਂ, ਇਹ ਸਿਆਸਤੀ ਲੋਕ, ਰਾਜਨੀਤਿਕ ਲੋਕ ਹਮੇਸ਼ਾ ਹੀ ਦਾਅ ਵਰਤਦੇ ਨੇ। ਸਿਆਸਤ ਦਾ ਮਤਲਬ ਕੀ ਹੁੰਦਾ ਹੈ? ਸਿਆਸਤ, ਸਿਆਹੀ ਵਰਗਾ ਸੱਚ, ਸੱਚ ਕਹਿ ਦਿੰਦੇ ਨੇ ਪਰ ਹੁੰਦਾ ਸਿਆਹੀ ਵਰਗਾ, ਕਾਲਾ ਸੱਚ, ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ, ਸਿਆਸਤ ਦੇ ਆਖਰੀ ਅਰਥ ਹੈ। ਤਾਂ ਉਹ ਵਕਤ ਵਜੀਦੇ ਨੇ ਕਾਜੀ ਨੂੰ ਅੱਗੇ ਲਿਆਂਦਾ, ਉਹਨੇ ਕਿਹਾ ਵੀ ਤੂੰ ਕੁਰਾਨ ਸ਼ਰੀਫ ਨੂੰ ਖੋਲ ਤੇ ਪਾ ਕੇ, ਕੁਰਾਨ ਸ਼ਰੀਫ ਨੂੰ ਖੋਲ ਕੇ ਫਾਤਵਾ ਲਾ ਕਿਹੜਾ ਕਿ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਇਹਨਾਂ ਨੂੰ ਨੀਹਾਂ ਵਿੱਚ ਖੜਾ ਕੇ ਗੋਡੇ ਗਿੱਟੇ ਘੜ ਕੇ ਸ਼ਹੀਦ ਕੀਤਾ ਜਾਏ। ਇਹ ਗੱਲ ਵਜੀਦੇ ਨੇ ਨਹੀਂ ਕਹੀ, ਇਹ ਗੱਲ ਕਹਿਣ ਵਾਲਾ ਅੱਗੇ ਹੋ ਕੇ ਕਾਜੀ ਹੈ, ਕਿਉਂਕਿ ਉਹਨੂੰ ਮੋਟੀ ਰਕਮ ਮਿਲੀ ਸੀ। ਕੋਈ ਵੀ ਕੁਰਾਨ ਸ਼ਰੀਫ ਦਾ ਇੱਕ ਅੱਖਰ ਇਹ ਨਹੀਂ ਕਹਿੰਦਾ ਕਿ ਮਸੂਮਾਂ ਤੇ ਕਹਿਰ ਢਾਇਆ ਜਾਏ। ਉਹ ਲੋਕਾਂ ਨੇ ਕੁਰਾਨ ਸ਼ਰੀਫ ਦੇ ਉੱਪਰ ਵੀ ਸਵਾਲੀਆ ਚਿੰਨ ਖੜਾ ਕਰ ਦਿੱਤਾ। ਧਰਮ ਦੇ ਨਾਂ ਤੇ ਧੱਬਾ ਲਾਉਣ ਲੱਗੇ ਉਹ ਲੋਕ। ਤੇ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ, ਪਾਤਸ਼ਾਹ ਵੀ ਤੁਸੀਂ ਸਾਰਿਆਂ ਦੇ ਸਾਂਝੇ ਗੁਰੂ ਹੋ, ਕੇਵਲ ਸਿੱਖਾਂ ਦੇ ਨਹੀਂ ਸਾਰਿਆਂ ਦੇ ਸਾਂਝੇ ਹੋ, ਤੁਸੀਂ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ, ਤੁਸੀਂ ਸਾਨੂੰ ਇਹ ਦੱਸੋ ਵੀ ਮੁਸਲਮਾਨ ਕੌਣ ਹੁੰਦਾ ਤੇ ਸਾਡਾ ਗੁਰੂ ਪਤਾ ਕੀ ਕਹਿੰਦਾ? ਕਹਿੰਦੇ ਮੁਸਲਮਾਨ ਮੋਮ ਦਿਲ ਹੋਵੇ। ਮੁਸਲਮਾਨ ਇੰਨਾ ਦਰਿਆ ਦਿਲ ਹੁੰਦਾ, ਨਰਮ ਹੁੰਦਾ, ਮਾਨੋ ਮੋਮ ਵਰਗਾ। ਮੋਮ ਨੂੰ ਅੱਗ ਕੋਲ ਲੈ ਜਾਓ ਨਾ, ਉਹ ਦੋਰੋਂ ਹੀ ਪਿਘਲਦਾ, ਭਾਵ ਕਿ ਦੁੱਖ ਕਿਸੇ ਹੋਰ ਨੂੰ ਲੱਗਦਾ ਪਿਘਲ ਹੋ ਜਾਂਦਾ। ਗਣੀ ਖਾਂ, ਨਵੀ ਖਾਂ, ਸਾਈ ਮੀਆਂ ਮੀਰ, ਇਹ ਕੌਣ ਨੇ? ਪੀਰ ਬੁੱਧੂ ਸ਼ਾਹ ਵਰਗੇ ਇਹ ਸੱਚੇ ਮੁਸਲਮਾਨ ਨੇ। ਕੋਈ ਕੌਮ ਮਾੜੀ ਨਹੀਂ, ਹਰ ਕੌਮ ਵਿੱਚ ਮਾੜੇ ਲੋਕ ਹੁੰਦੇ ਨੇ, ਜਿਨ੍ਹਾਂ ਕਰਕੇ ਕੌਮ ਦੇ ਉੱਪਰ, ਧਰਮ ਦੇ ਉੱਪਰ ਲੋਕ ਸਵਾਲੀਆ ਚਿੰਨ ਲਾ ਦਿੰਦੇ ਨੇ। ਗੱਲ ਨੇੜੇ ਕਰਾਂ, ਜਿੱਥੋਂ ਧਰਮ ਦੀ ਸਿੱਖਿਆ ਮਿਲਣੀ ਸੀ ਉਹ ਰਿਸ਼ਵਤ ਹੀ ਹੋ ਗਏ, ਮੋਟੀਆਂ ਰਕਮਾਂ ਲੈ ਕੇ ਝੂਠੇ ਫਤਵੇ ਲਾਉਣ ਲੱਗ ਗਏ, ਕਾਦੀ ਕੂੜ ਬੋਲ ਮਾਲ ਖਾਏ। ਫਿਰ ਦੂਜਾ ਸੀ ਬ੍ਰਾਹਮਣ, ਉਹਨੇ ਵੀ ਧਰਮ ਦੱਸਣਾ ਸੀ। ਸਨਾਤਨ ਮਤ ਦਾ ਜੋ ਉਪਦੇਸ਼ ਹੈ ਉਹ ਬ੍ਰਾਹਮਣ ਦੇ ਨਿਰਣਾ ਸੀ, ਪਰ ਉਹ ਕੀ ਕਰਨ ਲੱਗ ਗਿਆ? ਬ੍ਰਾਹਮਣ ਨਹਾਵੈ ਜੀਆਂ ਘਾਏ, ਉਹ ਜੀਵ ਕਾਤ ਕਰਨ ਲੱਗ ਗਿਆ। ਕਿਵੇਂ? ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਵੀ ਆਹ ਦਿਨ ਚੰਗਾ, ਆਹ ਮਾੜਾ, ਆਹ ਮਹੂਰਤ ਚੰਗੀ ਹੈ ਮਾੜੀ ਹੈ, ਇਸ ਤਰ੍ਹਾਂ ਦੇ ਉਹਨੇ ਅਨੇਕਾਂ ਵਹਿਮ ਭਰਮ ਪੈਦਾ ਕਰਕੇ ਮਨੁੱਖਤਾ ਨੂੰ ਲੁੱਟਣਾ ਸ਼ੁਰੂ ਕਰਤਾ। ਉਹਨੇ ਵੀ ਕੋਈ ਚੰਗੀ ਗੱਲ ਦੱਸੀ ਨਹੀਂ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ। ਤੀਜਾ ਸੀ ਜੋਗੀ, ਯੋਗ ਮਤ ਚੱਲਦਾ ਸੀ। ਕਹਿੰਦੇ ਜੋਗੀ ਜੋਗਤ ਨਾ ਜਾਣੈ ਅੰਧ। ਜੋਗੀ ਦਾ ਅਰਥ ਕੀ ਹੁੰਦਾ? ਜੁੜਿਆ ਹੋਇਆ, ਜਿਹੜਾ ਜੁੜਿਆ ਹੋਇਆ ਤੇ ਦੂਜੇ ਨੂੰ ਜੋੜਨ ਵਾਲਾ। ਤੇ ਭਾਈ ਗੁਰਦਾਸ ਨੇ ਨਾ ਹਰੇਕ ਗੁਰਸਿੱਖ ਨੂੰ ਜੋਗੀ ਕਿਹਾ। ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ। ਤਾਂ ਜੋਗੀ ਦਾ ਕੰਮ ਹੁੰਦਾ ਆਪ ਜੁੜਨਾ ਤੇ ਹੋਰਾਂ ਨੂੰ ਜੋੜ ਦੇਣਾ। ਪਰ ਉਹਨੇ ਕੀ ਕੀਤਾ? ਕੰਨ ਚ ਮੁੰਦਰਾਂ ਪਾ ਲਈਆਂ, ਸਿਰ ਚ ਸਵਾਹ ਪਾ ਲਈ ਤੇ ਹੱਥ ਵਿੱਚ ਖੱਪਰ ਚੱਕ ਲਿਆ, ਆਪਣੇ ਆਪ ਨੂੰ ਉੱਚਾ ਕਹਾਉਣ ਲੱਗ ਗਿਆ, ਬਾਕੀ ਦੁਨੀਆਂ ਨੂੰ, ਗ੍ਰਸਤੀਆਂ ਨੂੰ ਮਾੜਾ ਕਹਿਣ ਲੱਗ ਗਿਆ, ਮੰਗ ਕੇ ਵੀ ਉਹਨਾਂ ਦੇ ਘਰੋਂ ਖਾਣਾ ਤੇ ਮਾੜਾ ਵੀ ਉਹਨਾਂ ਨੂੰ ਕਹਿਣਾ। ਜੋਗੀ ਜੋਗਤ ਨਾ ਜਾਣੇ ਅੰਧ, ਉਹਦੇ ਕੋਲ ਵੀ ਕੋਈ ਰੱਬ ਨਾਲ ਜੁੜਨ ਦਾ ਤਰੀਕਾ ਹੈ ਨਹੀਂ ਸੀ, ਬਸ ਇਉਂ ਸੀ ਜਿਵੇਂ ਹਨੇਰੇ ਚ ਟੱਕਰਾਂ ਮਾਰਦਾ ਹੋਵੇ। ਤੀਨੇ ਉਜਾੜੇ ਕਾ ਬੰਦ, ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਕਹੀ ਉਹ ਵਕਤ ਮਹਾਰਾਜ ਨੇ। ਕਹਿੰਦੇ ਇਹ ਤਿੰਨਾਂ ਨੇ ਰੱਬ ਦੇ ਘਰ ਨੂੰ ਜਾਣ ਵਾਲਾ ਰਸਤਾ ਉਜਾੜ ਕੇ ਰੱਖਤਾ, ਦੱਸੇ ਹੀ ਨਹੀਂ ਵੀ ਸੱਚ ਕੀ ਹੈ, ਸਹੀ ਰਸਤਾ ਕੀ ਹੈ। ਤੇ ਚੌਥਾ ਸੀ ਰਾਜਾ। ਰਾਜੇ ਨੇ ਵੀ ਆਪਣੀ ਪਰਜਾ ਨੂੰ ਸੁੱਖ ਦੇਣਾ ਸੀ, ਧਰਮ ਦੀ ਬਾਤ ਸਮਝਾਉਣੀ ਸੀ, ਤੇ ਉਹਨਾਂ ਬਾਬਤ ਕੀ ਕਿਹਾ? ਰਾਜੇ ਸੀਂ ਮੁਕੱਦਮ ਕੁੱਤੇ। ਰਾਜੇ ਮਾਨੋ ਸ਼ੇਰ ਬਣ ਗਏ, ਤੇ ਸ਼ੇਰ ਕੀ ਕਰਦਾ ਹੁੰਦਾ ਤੁਹਾਨੂੰ ਪਤਾ ਹੀ ਹੈ। ਰਾਜੇ ਸੀਂ ਤੇ ਅਫਸਰ ਸਾਹੀ, ਹੇਠਲੇ ਅਮੀਰ ਵਜ਼ੀਰ, ਉਹਨਾਂ ਨੂੰ ਕੀ ਕਿਹਾ ਮਹਾਰਾਜੇ ਨੇ? ਕੁੱਤੇ। ਕਹਿੰਦੇ ਕੁੱਤਾ ਵਿਰਤੀ ਆ ਗਈ ਤੁਹਾਡੇ ਚ। ਕੁੱਤੇ ਦੀ ਇੱਕ ਵਿਰਤੀ ਹੈ ਨਾ, ਲੋਭ ਵਿਰਤੀ। ਇੱਕ ਵਫਾਦਾਰੀ ਵਾਲਾ ਰੂਪ ਹੈ, ਇੱਕ ਲੋਭ ਵਾਲਾ ਰੂਪ ਹੈ, ਤੇ ਦੋਵਾਂ ਦਾ ਜ਼ਿਕਰ ਹੈ ਬਾਣੀ ਚ। ਤੇ ਜਦੋਂ ਕੁੱਤਾ ਹਲਕ ਜੇ, ਸਭ ਤੋਂ ਪਹਿਲਾਂ ਚਾਕੂ ਆਪਣਿਆਂ ਨੂੰ ਮਾਰਦਾ। ਜਿਉਂ ਕੁੱਕਰ ਹਰਖਾਇਆ ਧਾਵੈ ਦਹਿ ਦਿਸ ਜਾਏ, ਤਿਉਂ ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਰਾਜੇ ਸਿੰਘ ਮੁਕੱਦਮ ਕੁੱਤੇ, ਜਾਏ ਜਗਾਏਨ ਬੈਠੇ ਸੁੱਤੇ। ਹੁਣ ਜਿੱਥੋਂ ਆਸ ਸੀ ਉੱਥੋਂ ਮਨੁੱਖਤਾ ਨੂੰ ਕੋਈ ਸੇਧ ਨਹੀਂ ਮਿਲੀ, ਇਹ ਕੁਝ ਗੁਰੂ ਨਾਨਕ ਮਹਾਰਾਜ ਨੇ ਵਿਸ਼ਲੇਸ਼ਣ ਕਰਕੇ ਵੇਖ ਲਿਆ। ਬਾਬਾ ਦੇਖੈ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ। ਇੱਥੇ ਜਿਹੜਾ ਸ਼ਬਦ ਹੈ ਨਾ, ਇਹ ਨਹੀਂ ਕਿਹਾ ਵੀ ਸਿੱਖਾਂ ਨੂੰ ਉਪਦੇਸ਼ ਦੇਣ ਵਾਸਤੇ ਗੁਰੂ ਨਾਨਕ ਚੱਲੇ, ਨਹੀਂ ਨਹੀਂ, ਇੱਥੇ ਸ਼ਬਦ ਵਰਤੇ ਆ ਸਭ। ਉਹਦੇ ਵਿੱਚ ਹਿੰਦੂ ਵੀਰ ਵੀ ਨੇ, ਮੁਸਲਮਾਨ ਭਰਾ ਵੀ ਨੇ ਸਾਡੇ, ਜੋਗੀ ਵੀ ਨੇ, ਤੇ ਸਿੱਖ ਧਰਮ ਤਾਂ ਅਜੇ ਪੈਦਾ ਹੀ ਹੋਇਆ, ਉਹਦਾ ਤਾਂ ਪ੍ਰਚਾਰ ਸ਼ੁਰੂ ਹੋਣਾ ਨਾ। ਹੁਣ ਗੁਰਮਤ ਦਾ ਪ੍ਰਗਾਸ ਤਾਂ ਗੁਰੂ ਨਾਨਕ ਮਹਾਰਾਜ ਤੋਂ ਹੋਇਆ, ਉੱਥੇ ਕੋਈ ਦਰਾਰ ਨਹੀਂ, ਕੋਈ ਦੀਵਾਰ ਨਹੀਂ ਪਾਈਏ ਘਰ ਵਿੱਚ, ਸਾਰਿਆਂ ਨੂੰ ਸਾਂਝਾ ਉਪਦੇਸ਼ ਦੇਣ ਵਾਸਤੇ ਗੁਰੂ ਨਾਨਕ ਮਹਾਰਾਜ ਚੱਲੇ। ਬਾਬਾ ਦੇਖੈ ਧਿਆਨ ਧਰ, ਜਲਦੀ ਸਮ ਪ੍ਰਿਥਵੀ ਦਿਸਾਈ, ਬਾਜੋ ਗੁਰੂ ਗਵਾਰ ਹੈ, ਹੈ ਹੈ ਕਰਦੀ ਫਿਰੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਉਦਾਸੀ ਸ਼ਬਦ ਦੇ ਕਈ ਅਰਥ ਹੋ ਸਕਦੇ ਆ। ਇੱਕ ਤਾਂ ਇਹੀ ਹੈ ਕਿ ਸਤਿਗੁਰੂ ਜੀ ਨੇ ਯਾਤਰਾਵਾਂ ਕੀਤੀਆਂ, ਚਾਰ ਉਦਾਸੀਆਂ ਦਾ ਜ਼ਿਕਰ ਆਉਂਦਾ ਹੈ। ਦੂਸਰਾ, ਕੋਈ ਵੀ ਉਤਨੀ ਦੇਰ ਤੱਕ ਧਰਮ ਦੀ ਦੁਨੀਆ ਵਿੱਚ ਸਫਲ ਨਹੀਂ ਹੋ ਸਕਦਾ ਜਿਤਨੀ ਦੇਰ ਤੱਕ ਕਿਸੇ ਦਾ ਮਨ ਉਦਾਸ ਨਹੀਂ ਹੁੰਦਾ। ਕਬੀਰ, ਹਾਰਡ ਜਲੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਸੰਸਾਰ ਤੋਂ ਉਦਾਸ ਹੋਣਾ ਪੈਣਾ, ਮਤਲਬ ਕਿ ਆਪਣੀ ਸੁਰਤ ਨੂੰ ਸੰਸਾਰ ਤੋਂ ਉੱਚਾ ਚੁੱਕਣਾ ਪੈਣਾ। ਰਹਿਣਾ ਸੰਸਾਰ ਦੇ ਵਿੱਚ ਹੈ ਪਰ ਸੁਰਤ ਉੱਚੀ ਕਰਨੀ ਹੈ। ਰਹਿਣਾ ਬੱਚਿਆਂ ਚ ਹੈ ਪਰ ਇਹ ਸੁਰਤ ਵਿੱਚ ਗੱਲ ਟਿਕਾ ਲੈਣੀ ਕਿ ਬੱਚਿਆਂ ਨੇ ਮੇਰੇ ਨਾਲ ਨਹੀਂ ਜਾਣਾ, ਮੇਰੇ ਘਰ ਨੇ ਮੇਰੇ ਨਾਲ ਨਹੀਂ ਜਾਣਾ, ਧਨ ਦੌਲਤ ਨੇ ਮੇਰੇ ਨਾਲ ਨਹੀਂ ਜਾਣਾ, ਇਹ ਗੁਜ਼ਾਰੇ ਵਾਸਤੇ ਹੈ। ਜਦੋਂ ਇਹ ਗੱਲ ਟਿਕ ਗਈ ਤਾਂ ਸੁਭਾਵਿਕ ਹੀ ਮਨ ਵਿੱਚ ਉਦਾਸੀ ਆ ਜਾਏਗੀ, ਸੁਰਤ ਉੱਚੀ ਹੋ ਜਾਏਗੀ। ਜਿੰਨੀ ਦੇਰ ਤੱਕ ਇਹ ਨਹੀਂ ਆਉਂਦਾ ਉਨੀ ਦੇਰ ਤੱਕ ਕੋਈ ਧਰਮ ਦੀ ਦੁਨੀਆ ਵਿੱਚ ਸਫਲ ਨਹੀਂ ਹੋ ਸਕਦਾ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ। ਤੇ ਚੱਲਣ ਤੋਂ ਪਹਿਲਾਂ ਨਾ ਭਾਈ ਮਰਦਾਨਾ ਕੋਲ ਹੈ, ਬੇਬੇ ਨਾਨਕੀ ਨੂੰ ਕਹਿਣ ਲੱਗੇ, ਕਹਿੰਦੇ ਭੈਣ ਵੀ ਮੈਨੂੰ ਪੈਸੇ ਚਾਹੀਦੇ ਆ। ਬੇਬੇ ਨਾਨਕੀ ਕਹਿੰਦੀ, ਭਰਾ ਵੀ ਪੈਸੇ ਤੁਹਾਡੇ ਕੋਲ ਨੇ, ਮੋਦੀ ਖਾਨੇ ਤੇ ਤੁਸੀਂ ਨੌਕਰੀ ਕੀਤੀ ਹੈ, ਉਹਦੇ ਵਿੱਚੋਂ ਵੀ ਬਚਦੀ ਰਕਮ ਤੁਹਾਡੇ ਕੋਲ ਹੈ, ਅੱਜ ਪਹਿਲੀ ਵਾਰ ਤੁਸੀਂ ਮੇਰੇ ਕੋਲੋਂ ਪੈਸੇ ਮੰਗ ਰਹੇ ਹੋ, ਪਰ ਗੱਲ ਕੀ ਹੈ, ਕੀ ਗੱਲ ਹੈ? ਕਹਿਣ ਲੱਗੇ, ਦੁਨੀਆ ਨੂੰ ਰੱਬ ਦਾ ਸੁਨੇਹਾ ਦੇਣ ਵਾਸਤੇ ਜਾਣਾ, ਮੈਂ ਚਾਹੁੰਦਾ ਉਹਦੇ ਵਿੱਚ ਇਸਤਰੀ ਦਾ ਵੀ ਯੋਗਦਾਨ ਹੋਵੇ, ਉਹਦੇ ਵਿੱਚ ਇਸਤਰੀ ਦਾ ਯੋਗਦਾਨ, ਕਿਉਂਕਿ ਬਾਕੀ ਧਰਮਾਂ ਨੇ ਇਸਤਰੀ ਨੂੰ ਫਿਟਕਾਰਿਆ ਪਰ ਗੁਰੂ ਨਾਨਕ ਨੇ ਸਤਿਕਾਰਿਆ। 20 ਰੁਪਏ ਲਏ ਉਹ ਵਕਤ, 20 ਰੁਪਏ ਬੇਬੇ ਨਾਨਕੀ ਤੋਂ ਲਏ, ਮਰਦਾਨੇ ਦੇ ਹੱਥ ਤੇ ਰੱਖਤੇ, ਕਹਿੰਦੇ ਜਾ, ਇਹ ਰਸਤੇ ਦਾ ਖਰਚ ਵੀ ਹੈ। ਭੈਰੋ ਆਣਾ ਨਗਰ, ਉੱਥੇ ਭਾਈ ਫਰੰਦਾ ਰਹਿੰਦਾ, ਉਹਨੂੰ ਜਾ ਕੇ ਦੱਸ ਦਵੀ ਕਿ ਮੈਨੂੰ ਨਾਨਕ ਜੀ ਨੇ ਭੇਜਿਆ। ਪ੍ਰਿੰਸੀਪਲ ਸਤਵੀਰ ਸਿੰਘ ਦਾ ਕਥਨ ਹੈ ਕਿ ਸੁਲਤਾਨਪੁਰ ਲੋਧੀ ਵੀਰ ਬਾਬਾਂ ਵਿਕਦੀਆਂ ਸੀ, 30 ਤਰ੍ਹਾਂ ਦਾ ਬਾਜ਼ਾਰ ਸੀ ਉੱਥੇ, 30 ਤਰ੍ਹਾਂ ਦਾ ਘੁੱਗ ਵਸ ਦਾ ਨਗਰ ਸੀ ਇਹ, ਪਰ ਭੇਜਿਆ ਕਿੱਥੇ? ਭਾਈ ਫਰੰਦੇ ਕੋਲ। ਤਾਂ ਭਾਈ ਫਰੰਦੇ ਨੂੰ ਜਾ ਕੇ ਸਤਿ ਸਲਾਮ ਕੀਤੀ ਮਰਦਾਨੇ ਨੇ, ਤੇ ਪੁੱਛਦਾ ਕਿੱਥੋਂ ਆਇਓ? ਕਹਿਣ ਲੱਗਿਆ, ਮੈਨੂੰ ਮੇਰੇ ਮਾਲਕ ਗੁਰੂ ਨਾਨਕ ਮਹਾਰਾਜ ਨੇ ਭੇਜਿਆ ਰਬਾਬ ਲੈਣ ਵਾਸਤੇ। ਕਹਿੰਦੇ ਵੀ ਭੇਟਾ ਲੈ ਕੇ ਆਇਆ? ਭਾਈ ਫਰੰਦਾ ਕਹਿੰਦਾ ਵੀ ਭੇਟਾ ਲੈ ਕੇ ਆਇਆ ਤੂੰ? ਮਰਦਾਨਾ ਸੋਚਦਾ ਵੀ ਸਤਿਗੁਰਾਂ ਨੇ ਤਾਂ ਭੇਜ ਦਿੱਤਾ, ਬੜੇ ਮਾਣ ਨਾਲ ਭੇਜਿਆ ਸੀ ਇਹਦੇ ਕੋਲ, ਮੈਨੂੰ ਤਾਂ ਐਂ ਸੀ ਵੀ ਬੜਾ ਸੰਤੋਖੀ ਹੋਏਗਾ, ਇਹ ਬੜਾ ਚੜ੍ਹਦੀ ਕਲਾ ਲਾ ਹੋਏਗਾ, ਪਰ ਇਹ ਤਾਂ ਮੈਨੂੰ ਲਾਲਚੀ ਵਿਰਤੀ ਦਾ ਲੱਗਦਾ, ਲੋਭੀ ਵਿਰਤੀ ਦਾ ਲੱਗਦਾ। ਕਹਿਣ ਲੱਗੇ, ਦੱਸੋ ਕੀ ਭੇਟਾ ਲੈਣੀ ਹੈ, ਕਿੰਨੇ ਰੁਪਏ ਲੈਣੇ ਆ? 1, 2, 3, 4, 5, 10, 15, ਕਿੰਨੇ ਲੈਣੇ ਆ? ਇਹ ਛੋਟੀ ਰਕਮ ਨਹੀਂ ਸੀ ਉਹ ਵਕਤ, ਬਹੁਤ ਵੱਡੀ ਰਕਮ ਸੀ ਇਹ, ਕਿੰਨੀ ਭੇਟਾ ਦਿਆਂ? ਕਹਿਣ ਲੱਗੇ, ਜਿਹੜੀ ਭੇਟਾ ਤੂੰ ਦੇਣ ਵਾਸਤੇ ਆਇਆ ਨਾ, ਇਹ ਭੇਟਾ ਮੈਂ ਨਹੀਂ ਲੈਣੀ। ਫਿਰ ਭੇਟਾ ਹੈ ਕੀ? ਕਹਿੰਦੇ ਮਰਦਾਨੀਆਂ, ਭੇਟਾ ਇੱਕੋ ਹੀ ਹੈ ਵੀ ਰਬਾਬ ਤਾਂ ਲੈ ਜਾ, ਪਰ ਇਹ ਰਬਾਬ ਕੇਵਲ ਤੇ ਕੇਵਲ ਗੁਰੂ ਨਾਨਕ ਮਹਾਰਾਜ ਦੀ ਹਜ਼ੂਰੀ ਵਿੱਚ ਵੱਜੇ। ਦੂਸਰਾ, ਇਸ ਰਬਾਬ ਦੀ ਤਾਰ ਤੇ ਕੇਵਲ ਤੇ ਕੇਵਲ ਪਰਮਾਤਮਾ ਦੀ ਵਡਿਆਈ ਹੋਵੇ। ਅੱਜ ਇਸ ਸਟੇਜ ਤੇ ਸੰਗਤ ਨੇ ਸਾਨੂੰ ਬਿਠਾਇਆ ਹੈ ਨਾ, ਅੱਜ ਇਸ ਸਟੇਜ ਤੇ ਅਸੀਂ ਬੈਠੇ ਹਾਂ, ਇਹਦੀ ਮਰਿਆਦਾ ਕਿੱਥੇ ਬੰਨੀ ਸੀ? ਧਿਆਨ ਦਿਓ, ਭਾਈ ਫਰੰਦੇ ਦੇ ਘਰ ਵਿੱਚ। ਇਹ ਸਟੇਜ ਦੀ ਮਰਿਆਦਾ ਇੱਕ, ਗੁਰੂ ਦੀ ਹਜ਼ੂਰੀ ਚ ਬੈਠੇ ਆ, ਇੱਥੇ ਸਿਰਫ ਗੁਰੂ ਦੀ ਵਡਿਆਈ ਹੋ ਸਕਦੀ ਹੈ। ਨੋਟ ਕਰਿਓ, ਗੁਰਪੁਰਬ ਮਨਾਇਆ ਸਫਲਾ ਹੋਜੂ ਆਪਣਾ, ਇੱਥੇ ਸਿਰਫ ਆ ਸਟੇਜ ਤੇ ਕੇਵਲ ਤੇ ਕੇਵਲ ਗੁਰੂ ਦੀ ਵਡਿਆਈ, ਪਰਮਾਤਮਾ ਦੀ ਵਡਿਆਈ ਹੋ ਸਕਦੀ ਹੈ, ਇੱਥੇ ਕਿਸੇ ਬੰਦੇ ਦੀ ਵਡਿਆਈ ਨਹੀਂ ਹੋ ਸਕਦੀ। ਜੇ ਕੋਈ ਕਰਦਾ ਤਾਂ ਉਹ ਗਲਤ ਹੈ, ਇੱਥੇ ਸਿਰਫ ਗੁਰੂ ਦੀ ਗੱਲ ਹੈ, ਪਰਮਾਤਮਾ ਦੀ ਗੱਲ ਹੈ। ਨਾਨਕ ਕਹਿ ਘਰ ਕੇਵਲ ਨਾਮ, ਸਤ ਸੰਗਤ ਕੈਸੀ ਜਾਣੀਐ ਜਿੱਥੇ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਮੈਨੂੰ ਮਾਫ ਕਰ ਦਿਓ, ਇਹ ਗੱਲ ਮੈਂ ਕਿਉਂ ਕਹੀ। ਇੱਥੇ ਤਾਂ ਕਾਫੀ ਕਿਰਪਾ ਹੈ ਪਰਮਾਤਮਾ ਦੀ, ਸਤਿਗੁਰਾਂ ਦੀ, ਪਰ ਜਿਸ ਧਰਤੀ ਤੋਂ ਆਪਾਂ ਆਏ ਹਾਂ ਨਾ, ਉੱਥੇ ਚਾਹੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਤੇ ਚਾਹੇ ਗਮੀ ਦਾ ਹੋਵੇ, ਅੰਤਮ ਅਰਦਾਸ ਜਦੋਂ ਸ੍ਰੀ ਮੁਖ ਵਾਕ ਹੋ ਗਿਆ, ਅਰਦਾਸ ਬੇਨਤੀ ਹੋ ਗਈ, ਉਸ ਤੋਂ ਬਾਅਦ ਮਾਈਕ ਲੈ ਕੇ ਖੜ ਜਾਣਾ ਤੇ ਜਿਹੜਾ ਪ੍ਰਾਣੀ ਫਿਰ ਚੜ੍ਹਾਈ ਕਰਿਆ ਹੁੰਦਾ ਨਾ, ਉਹਦੇ ਉਹ ਸੋਹਲੇ ਗਾਉਣੇ ਨੇ ਕਿ ਨਗਰ ਨਿਵਾਸੀ ਵੀ ਹੱਸਦੇ ਨੇ। ਬਿਲਕੁਲ ਇਹ ਅਨੁਭਵ ਹੈ ਮੇਰਾ ਆਪਣਾ, ਹੱਡ ਬੀਤੀਆਂ ਦੇਖਿਆ ਸਭ ਕੁਝ, ਕਿਉਂਕਿ ਦਾਸ ਨੂੰ ਬਹੁਤ ਵਾਰੀ ਕਥਾ ਤੇ ਜਾਣ ਦਾ ਮੌਕਾ ਮਿਲਦਾ ਹੈ ਅੰਤਮ ਅਰਦਾਸ ਤੇ। ਤਾਂ ਉਹ ਵਕਤ ਨਗਰ ਨਿਵਾਸੀ ਹੱਸਦੇ ਹੁੰਦੇ ਨੇ, ਕਿਉਂ ਵੀ ਜਿਹੜਾ ਗਿਆ ਇਹਦੇ ਬਾਰੇ ਸਾਨੂੰ ਚੰਗੀ ਤਰ੍ਹਾਂ ਪਤਾ ਹੈ, ਸਾਡੇ ਵਿੱਚ ਹੀ ਰਿਹਾ, ਇਹ ਬਚਪਨ ਸਾਡੇ ਵਿੱਚ ਇਹਦਾ ਗਿਆ, ਜਵਾਨੀ ਪੈਰਾ ਉਹ ਇੱਥੇ ਬੀਤਿਆ, ਬਜ਼ੁਰਗੀ ਇੱਥੇ ਬੀਤੀ, ਅਸੀਂ ਇਹਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਜੋ ਗੱਲਾਂ ਇੱਥੇ ਕਹੀਆਂ ਗਈਆਂ ਨੇ ਇਹਦੇ ਵਿੱਚ ਇੱਕ ਵੀ ਨਹੀਂ ਸੀ, ਇਹਦੇ ਵਿੱਚ ਜਦੋਂ ਅਰਦਾਸ ਬੇਨਤੀ ਹੋ ਗਈ ਸਾਰੀ ਸੰਗਤ ਨੇ ਰਲ ਕੇ ਕਰਤੀ, ਉਹ ਤੋਂ ਬਾਅਦ ਸਰੰਧਾਜਲੀ ਦਾ ਕੀ ਅਰਥ ਰਹਿ ਗਿਆ? ਉੱਥੇ ਕੀ ਕਹਿ ਰਹੇ ਆਪਾਂ ਕਿ ਸਤਿਗੁਰੂ ਜੀ ਜਿਹੜਾ ਪ੍ਰਾਣੀ ਗਿਆ ਜਾਣੇ ਅਣਜਾਣੇ, ਇਹ ਤੋਂ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਹੋਈਆਂ ਨੇ, ਇਹੀ ਕਹਿੰਦੇ ਹਾਂ ਨਾ ਆਪਾਂ ਅਰਦਾਸ ਵਿੱਚ, ਇਹੀ ਕਹਿੰਦੇ ਹਾਂ ਵੀ ਜਾਣੇ ਅਣਜਾਣੇ ਜੀਵਨ ਹਯਾਤੀ ਅੰਦਰ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਹੋ ਗਈਆਂ, ਇਸ ਲਈ ਤੁਸੀਂ ਇਹਦੇ ਉੱਪਰ ਕਿਰਪਾ ਹੀ ਕਰਿਓ, ਬਸ ਇਹਦਾ ਨਿਆਂ ਨਾ ਕਰਿਓ, ਜੇ ਨਿਆਂ ਕਰਨ ਲੱਗ ਗਏ ਇਹਦੇ ਪੱਲੇ ਕੁਝ ਨਹੀਂ, ਇਹ ਤੇ ਦਇਆ ਕਰਿਓ, ਆਦਲ ਨਾ ਕਰੋ, ਇਹ ਤੇ ਫਾਜ਼ਲ ਕਰੋ। ਜਾ ਕੋ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਣੇ ਜਗਦੀ, ਅਰਦਾਸ ਵਿੱਚ ਤਾਂ ਇਹ ਕਿਹਾ। ਤੇ 5-10 ਮਿੰਟਾਂ ਬਾਅਦ ਉੱਥੇ ਕੀ ਕਿਹਾ ਜਾ ਰਿਹਾ ਵੀ ਜਿਹੜਾ ਚੜ੍ਹਾਈ ਕੀਤਾ ਇਹਦੇ ਵਰਗੇ ਦਾ ਚੰਗਾ ਕੋਈ ਹੈ ਹੀ ਨਹੀਂ ਸੀ। ਇੱਕੋ ਗੁਰੂ ਦੀ ਹਜ਼ੂਰੀ ਚ, ਇੱਕੋ ਸੰਗਤ ਦੇ ਇਕੱਠ ਵਿੱਚ 10 ਮਿੰਟ ਬਾਅਦ ਸਾਰਾ ਕੁਝ ਚੇਂਜ ਹੋ ਜਾਂਦਾ। ਪਰ ਉੱਥੇ ਕੀ ਕਿਹਾ ਭਾਈ ਫਰਿੰਦੇ ਨੇ? ਕਹਿੰਦਾ ਰਬਾਬ ਤਾਂ ਲੈ ਜਾ, ਪਰ ਯਾਦ ਰੱਖੀ ਇਹ ਰਬਾਬ ਦੀ ਤਾਰ ਤੇ ਗੁਰੂ ਦੀ ਵਡਿਆਈ, ਪਰਮਾਤਮਾ ਦੀ ਵਡਿਆਈ ਹੋਵੇ। ਇਹ ਵੱਜੇ ਗੁਰੂ ਦੀ ਹਜ਼ੂਰੀ ਵਿੱਚ, ਪਰਮਾਤਮਾ ਦੀ ਵਡਿਆਈ ਅੰਦਰ, ਭੇਟਾ ਇਹਦੀ ਆਹੀ ਹੈ। ਹੁਣ ਭਾਈ ਮਰਦਾਨਾ ਰਬਾਬ ਲੈ ਕੇ ਆਇਆ, ਸਤਿਗੁਰੂ ਜੀ ਹੁਣ ਚੱਲਣ ਲੱਗੇ ਨੇ। ਘਰ ਦੇ ਵਿੱਚ ਦੋ ਪੁੱਤਰ ਨੇ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਤਾਂ ਮਾਤਾ ਸੁਲੱਖਣੀ ਉਹ ਵੀ ਸਾਹਮਣੇ ਖੜੇ ਨੇ, ਬੇਬੇ ਨਾਨਕੀ, ਭਈਆ ਜੈ ਰਾਮ ਭਨੋਈਆ ਸੀ ਮਹਾਰਾਜ ਦਾ, ਫਿਰ ਸੱਸ ਵੀ ਉੱਥੇ ਖੜੀ ਹੈ ਚੰਦੋ ਰਾਣੀ। ਜਦੋਂ ਚੱਲੇ ਨਾ ਤਾਂ ਸੱਸ ਚੰਦੋ ਰਾਣੀ ਕੌੜੇ ਵਚਨ ਬੋਲਦੀ ਹੈ, ਕਹਿਣ ਲੱਗੀ ਤੂੰ ਪਹਿਲਾਂ ਦੱਸ ਦਿੰਦਾ, ਜਦੋਂ ਵਿਆਹ ਕਾਰਜ ਹੋਇਆ ਸੀ ਵੀ ਮੈਂ ਫਕੀਰ ਬਣਨਾ, ਘਰ ਬਾਰ ਛੱਡਣਾ, ਪਹਿਲਾਂ ਦੱਸਦਾ ਤੂੰ, ਹੁਣ ਤੂੰ ਬੱਚਿਆਂ ਨੂੰ ਛੱਡ ਕੇ ਚੱਲਿਆ, ਮੇਰੀ ਧੀ ਰਾਣੀ ਨੂੰ ਛੱਡ ਕੇ ਚੱਲਿਆ। ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਫਿਕਰ ਸਿਰਫ ਦੋ ਦਾ, ਆ ਦੋ ਪੁੱਤਰਾਂ ਦਾ ਫਿਕਰ ਹੈ ਨਾ, ਮੈਨੂੰ ਸਾਰੀ ਦੁਨੀਆਂ ਦਾ ਫਿਕਰ ਹੈ, ਫਿਕਰ ਮੈਨੂੰ ਵੀ ਹੈ, ਫਿਕਰ ਤੁਹਾਨੂੰ ਵੀ ਹੈ, ਤੁਹਾਨੂੰ ਦੋ ਦਾ, ਮੈਨੂੰ ਸਾਰੀ ਦੁਨੀਆਂ ਦਾ। ਮੈਂ ਸਦਾ ਵਾਸਤੇ ਘਰ ਨਹੀਂ ਛੱਡਣਾ, ਨਹੀਂ ਨਹੀਂ, ਜਿਹੜੇ ਲੋਕ ਘਰਾਂ ਵਿੱਚ ਰਹਿੰਦੇ ਨੇ ਉਹਨਾਂ ਤੱਕ ਰੱਬ ਦਾ ਸੁਨੇਹਾ ਦੇ ਕੇ ਮੈਂ ਫਿਰ ਤੁਹਾਡੇ ਕੋਲ ਆ ਜਾਣਾ। ਬਾਬਾ ਦੇਖੇ ਧਿਆਨ ਧਰ, ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਜ ਹੋ ਗੁਰੂ ਗਵਾਰ ਹੈ, ਹੈ ਹੈ ਕਰਦੀ ਫਿਰੀ ਲੁਕਾਈ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਤੇ ਸੋਧ ਕਿਹੜੀ ਚੀਜ਼ ਵਿੱਚ ਹੁੰਦੀ ਹੈ? ਜਿਹਦੇ ਵਿੱਚ ਮਿਲਾਵਟ ਹੋ ਜੇ, ਉੱਥੇ ਸੋਧ ਹੁੰਦੀ ਹੈ ਨਾ। ਕਿਸੇ ਵੀ ਚੀਜ਼ ਨੂੰ ਉਦੋਂ ਸੋਧਿਆ ਜਾਂਦਾ ਜਿਹਦੇ ਵਿੱਚ ਮਿਲਾਵਟ ਹੋ ਜੇ। ਤਾਂ ਫਿਰ ਹੁਣ ਜਿੱਥੇ ਜਿੱਥੇ ਵੀ ਮਿਲਾਵਟ ਹੋਈ ਸੀ, ਚਾਹੇ ਕੋਈ ਕਾਜੀ ਮੌਲਾਨਾ ਮੌਲਵੀ ਹੈ, ਚਾਹੇ ਕੋਈ ਪੰਡਿਤ ਬ੍ਰਾਹਮਣ ਹੈ, ਚਾਹੇ ਕੋਈ ਰਾਜਾ ਮਹਾਰਾਜਾ ਹੈ, ਜਿੱਥੇ ਜਿੱਥੇ ਵੀ ਕੋਈ ਬੈਠਾ ਸੀ, ਜਿੱਥੇ ਰਲਾਵਟ ਹੋ ਚੁੱਕੀ ਸੀ ਨਾ, ਉਹਨੂੰ ਸ਼ੁੱਧ ਬਣਾਉਣ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਚੱਲੇ। ਭਾਈ ਮਰਦਾਨੇ ਨੂੰ ਰਬਾਬ ਚੁਕਾਤੀ ਤੇ ਕੱਪੜਿਆਂ ਦੀ ਇੱਕ ਪੋਟਲੀ ਬੰਨ ਲਈ। ਅੱਜ ਵਰਗੇ ਦਾ ਮੌਕੇ ਹੈ ਨਹੀਂ ਸੀ ਉਹ ਵਕਤ, ਕੱਪੜਿਆਂ ਦੀ ਇੱਕ ਪੋਟਲੀ ਬੰਨ ਲਈ ਦੋ ਜਣਿਆਂ ਨੇ, ਤੇ ਕੁਝ ਨਗਦੀ ਵੀ ਨਾਲ ਲੈ ਲਈ। ਚੱਲੇ ਨੇ ਹੁਣ ਜਿਹੜਾ ਪਹਿਲਾ ਪੜਾਅ ਗੁਰੂ ਮਹਾਰਾਜ ਦਾ, ਉਹ ਦੀਪਾਲਪੁਰ ਨਗਰ ਦਾ। ਇੱਥੇ ਇੱਕ ਕੋਹੜੀ ਰਹਿੰਦਾ ਸੀ ਨੂਰਾ, ਨਗਰ ਤੋਂ ਬਾਹਰ ਹੈ, ਕੱਖਾਂ ਦੀ ਛੰਨ ਪਾਈ ਹੋਈ ਹੈ। ਬਸ ਹਰ ਵਕਤ ਉਹ ਕੱਖਾਂ ਦੀ ਛੰਨ ਵਿੱਚੋਂ, ਕੁੱਲੀ ਵਿੱਚੋਂ ਇੱਕੋ ਹੀ ਆਵਾਜ਼ ਆਉਂਦੀ ਹੈ, ਹਾਏ ਮਰ ਗਿਆ, ਹਾਏ ਮਰ ਗਿਆ। ਕਿਉਂ? ਕਿਉਂਕਿ ਕੋਹੜੀ ਸੀ, ਤਨ ਤੇ ਕੱਪੜੇ ਨਹੀਂ ਸੀ ਪਾ ਸਕਦਾ, ਮੱਖੀਆਂ ਤੰਗ ਕਰਦੀਆਂ ਸੀ, ਸਰੀਰ ਵਿੱਚ ਦਰਦ ਰਹਿੰਦਾ ਸੀ, ਤੇ ਸ਼ਕਲ ਜਿਹੜੀ ਨੂਰੇ ਦੀ ਸੀ ਨਾ, ਉਹ ਬੇਸ਼ਕਲ ਬਣ ਚੁੱਕਿਆ ਸੀ। ਕੋਈ ਵੀ ਜਿਉਂਦਾ ਮਨੁੱਖ ਉਹਦੇ ਨੇੜੇ ਨਹੀਂ ਸੀ ਢੁੱਕਦਾ। ਮਨੁੱਖ ਨੇ ਤਾਂ ਕੀ ਆਉਣਾ ਉਹਦੀ ਬਦਬੂ ਨੂੰ ਵੇਖ ਕੇ, ਕੋਈ ਪਸ਼ੂ ਵੀ ਉਹਦੀ ਕੁੱਲੀ ਦੇ ਅੱਗੇ ਨਹੀਂ ਸੀ ਖੜਦਾ। ਜਾ ਕੇ ਮਰਦਾਨੇ ਨੇ ਦਰਵਾਜ਼ਾ ਖੜਕਾਤਾ, ਅੰਦਰੋਂ ਆਵਾਜ਼ ਆਈ, ਕੌਣ ਹੈ? ਮਰਦਾਨੇ ਨੇ ਫਿਰ ਦਰਵਾਜ਼ਾ ਖੜਕਾਇਆ, ਕਹਿਣ ਲੱਗਿਆ, ਤੁਸੀਂ ਭੁਲੇਖੇ ਨਾਲ ਆ ਗਏ, ਇੱਥੇ ਕੋਈ ਨਹੀਂ ਆਉਂਦਾ, ਇੱਥੇ ਮੈਂ ਕੋਹੜ ਦਾ ਭਰਿਆ ਹੋਇਆ ਬਹੁਤ ਦੇਰ ਤੋਂ ਰਹਿਣਾ, ਅੱਜ ਤੱਕ ਇੱਥੇ ਕੋਈ ਨਹੀਂ ਆਇਆ। ਆਵਾਜ਼ ਆਈ, ਜਿਹਦੇ ਕੋਲ ਕੋਈ ਨਾ ਆਵੇ ਉਹਦੇ ਕੋਲ ਗੁਰੂ ਨਾਨਕ ਆਉਂਦੇ ਨੇ। ਨੂਰਿਆ, ਦਰਵਾਜ਼ਾ ਖੋਲ, ਜਿਹਨੂੰ ਸਮਾਜ ਧੱਕ ਦੇਵੇ ਉਹਨੂੰ ਗਲੇ ਲਗਾਉਣ ਵਾਲੇ ਇਹ ਗੁਰੂ ਨਾਨਕ ਮਹਾਰਾਜ ਨੇ, ਅੱਜ ਤੇਰੇ ਦਰ ਤੇ ਖੜੇ ਨੇ। ਦਰਵਾਜ਼ਾ ਖੋਲ, ਖੋਲਿਆ। ਨੂਰੇ ਨੇ ਆਪਣਾ ਸਿਰ ਪਾਤਸ਼ਾਹ ਜੀ ਦੇ ਚਰਨਾਂ ਤੇ ਰੱਖਤਾ। ਪਾਤਸ਼ਾਹ ਜੀਵਨ ਵਿੱਚ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਮੈਨੂੰ ਕੋਹੜ ਦਾ ਰੋਗ ਹੋ ਗਿਆ, ਦਰਦ ਬਹੁਤ ਰਹਿੰਦਾ, ਨੇੜੇ ਕੋਈ ਨਹੀਂ ਢੁੱਕਦਾ, ਆਪਣੇ ਜੰਮਿਆਂ ਨੇ ਵੀ ਘਰ ਦੇ ਵਿੱਚ ਥਾਂ ਨਹੀਂ ਜੇ ਦਿੱਤੀ, ਮੇਰਾ ਕੋਈ ਨਹੀਂ, ਮੇਰੇ ਪੱਲੇ ਕੁਝ ਨਹੀਂ ਰਿਹਾ, ਇਸ ਤਰ੍ਹਾਂ ਦੇ ਵਚਨ ਕਰਦਾ ਨੂਰਾ। ਪਾਤਸ਼ਾਹ ਕਹਿੰਦੇ, ਤੂੰ ਕੱਲਾ ਥੋੜਾ ਕੋਹੜੀ ਹੈ, ਇਹ ਤਾਂ ਸੰਸਾਰੀ ਕੋਹੜੀਆਂ ਦਾ ਭਰਿਆ ਹੋਇਆ। ਪਾਤਸ਼ਾਹ ਕਿਵੇਂ? ਕਹਿੰਦੇ, ਤੈਨੂੰ ਤਾਂ ਸਿਰਫ ਤਨ ਦਾ ਕੋਹੜ ਹੈ ਨਾ, ਇੱਥੇ ਮਨ ਦੇ ਕੋਹੜੀ ਵੀ ਬਹੁਤ ਨੇ। ਉਸ ਦੀ ਕੁੱਲੀ ਵਿੱਚ ਗੁਰੂ ਨਾਨਕ ਮਹਾਰਾਜ ਨੇ ਸ਼ਬਦ ਉਚਾਰਿਆ, ਕਿਹੜਾ? ਜੀਉ ਤਪਤ ਹੈ ਬਾਰੋ ਬਾਰ, ਇਹ ਉਹਦੀ ਕੁੱਲੀ ਚ ਉਚਾਰਿਆ ਸੀ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ। ਉਹ ਵਕਤ ਕੋਹੜ ਦੇ ਰੋਗੀ ਨੂੰ ਪੱਕਾ ਰੋਗੀ ਕਹਿੰਦੇ ਸੀ। ਕਿਉਂ? ਵੀ ਇਹਦਾ ਕਿਹੜਾ ਕੋਈ ਇਲਾਜ ਹੈ, ਇਹਦਾ ਕਿਹੜਾ ਕੋਈ ਇਲਾਜ ਹੈ, ਬੜੀ ਭਿਆਨਕ ਬਿਮਾਰੀ ਸੀ ਉਹ ਵਕਤ ਦੀ, ਇਹ ਕੋਹੜ ਦਾ ਰੋਗ। ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਪਹਿਲੇ ਬੰਦ ਚ ਸਮਝਾਤਾ ਨੂਰਿਆ, ਘਬਰਾਣਾ ਇਹ ਸੰਸਾਰੀ ਕੋਹੜੀਆਂ ਦਾ, ਤੇਰੀਆਂ ਦਰਦਾਂ ਲੋਕਾਂ ਨੂੰ ਸੁਣਦੀਆਂ, ਤੇ ਜਿਹੜੇ ਆ ਉੱਚੀਆਂ ਕੋਠੀਆਂ ਚ ਉੱਚੇ ਮਕਾਨਾਂ ਚ ਰਹਿੰਦੇ ਨੇ, ਦਰਦਾਂ ਉੱਥੇ ਵੀ ਨੇ, ਪਰ ਉਹਨਾਂ ਨੇ ਪਰਦੇ ਹੀ ਇੰਨੇ ਜ਼ਬਰਦਸਤ ਲਾ ਲੈਣੇ, ਉਹਨਾਂ ਦੀ ਦਰਦਾਂ ਅੰਦਰ ਹੀ ਰਹਿੰਦੀਆਂ ਨੇ, ਬਾਹਰ ਨਹੀਂ ਆਉਂਦੀਆਂ, ਪਰ ਦਰਦਾਂ ਉੱਥੇ ਵੀ ਨੇ, ਦੁੱਖ ਉੱਥੇ ਵੀ ਹੈ, ਚੀਕਾਂ ਉੱਥੇ ਵੀ ਨੇ, ਪਰ ਲੋਕ ਬਾਹਰੋਂ ਘਰ ਵੇਖ ਲੈਂਦੇ ਨੇ, ਅੰਦਰਲੀਆਂ ਚੀਕਾਂ ਨਹੀਂ ਸੁਣਦੇ, ਤੇਰੀਆਂ ਚੀਕਾਂ ਸੁਣਦੀਆਂ ਨੇ। ਪਰ ਇਹ ਸੰਸਾਰ ਕੋਹੜੀਆਂ ਦਾ ਭਰਿਆ ਹੋਇਆ। ਫਿਰ ਅੱਗੇ ਪਾਤਸ਼ਾਹ ਕਹਿੰਦੇ, ਤੇਰੇ ਕੋਲ ਬਹੁਤ ਕੁਝ ਹੈ, ਜਿਨ ਕਣ ਕੀਤੇ ਅੱਖੀ ਨਾਕ, ਜਿਨ ਜੇਬਾ ਦਿੱਤੀ ਬੋਲੇ ਤਾਦ, ਜਿਨ ਮਨ ਰੱਖਿਆ ਅਗਨੀ ਪਾਏ, ਬਾਜੈ ਪਵਨ ਆਖੇ ਸਭ ਜਾਏ। ਇਹ ਸਾਰਾ ਸ਼ਬਦ ਉਚਾਰਨ ਕੀਤਾ, ਸਮਝਾਇਆ ਕਿ ਅਜੇ ਤੇਰੇ ਕੋਲ ਬਹੁਤ ਕੁਝ ਹੈ, ਆ ਵਾਹਿਗੁਰੂ ਜੀ ਨੇ ਤੈਨੂੰ ਹੱਥ ਪੈਰ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਨਾਸਕਾਂ ਦਿੱਤੀਆਂ ਨੇ, ਤੇਰੇ ਅੰਦਰ ਜਿੰਦ ਪਾਈ ਹੈ, ਸਵਾਸ ਦਿੱਤੇ ਨੇ, ਪਾਸ਼ਚਾਤਾਪ ਕਰ, ਉਹ ਪਰਮਾਤਮਾ ਦੀ ਵਡਿਆਈ ਕਰ। ਤੇ ਨੂਰੇ ਤੇ ਬਖਸ਼ਿਸ਼ ਹੋਈ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਇਹ ਉਹ ਗੁਰੂ ਹੈ ਜਿਹੜਾ ਕੋੜੀਆਂ ਨੂੰ ਵੀ ਜਾ ਕੇ ਗਲੇ ਲਾਉਂਦਾ। ਇਹ ਉਹ ਗੁਰੂ ਹੈ ਜਿਹੜਾ ਕੋੜੀਆਂ ਦੇ ਦਰਵਾਜ਼ਿਆਂ ਤੇ ਜਾ ਕੇ ਵੀ